ਰਾਜਿਆਂ ਦੀ ਦੂਜੀ ਪੋਥੀ ਬਾਪ 19 ਅਸ਼ੂਰੀਆਂ ਤੋਂ ਬਚਾਓ। ਤਾਂ ਐਂ ਹੋਇਆ ਕਿ ਜਦ ਹਿਜ਼ਕੀਆ ਪਾਤਸ਼ਾਹ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜੇ ਔਰ ਆਪਣੇ ਦੁਆਲੇ ਟਾਟ ਵਲੇਟਿਆ ਔਰ ਯਹੋਵਾ ਦੇ ਭਵਨ ਵਿੱਚ ਗਿਆ ਅਤੇ ਅਲ ਯਕੀਮ ਨੂੰ ਜੋ ਮਹਿਲ ਦਾ ਮੁਖਤਿਆਰ ਸੀ ਔਰ ਸ਼ਬਨਾ ਮੁਨੀਮ ਔਰ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪਵਾ ਕੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਕੋਲ ਘੱਲਿਆ ਅਤੇ ਉਨ੍ਹਾਂ ਨੇ ਉਹਨੂੰ ਆਖਿਆ, ਹਿਜ਼ਕੀਆ ਐਂ ਆਖਦਾ ਹੈ ਕਿ ਇਹ ਦਿਨ ਦੁੱਖ ਦੇ ਘੂਰ ਤੇ ਬੇਪਤੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਨਨ ਦੀ ਸ਼ਕਤੀ ਨਹੀਂ ਹੈ। ਖਬਰੇ ਯਹੋਵਾ ਤੇਰਾ ਪਰਮੇਸ਼ਵਰ ਰੱਬ ਸ਼ਕੇ ਦੀਆਂ ਸਭ ਗੱਲਾਂ ਸੁਣੇ, ਜਿਸ ਨੂੰ ਉਹਦੇ ਸਵਾਮੀ ਅਸ਼ੂਰ ਦੇ ਪਾਤਸ਼ਾਹ ਨੇ ਘੱਲਿਆ ਹੈ। ਭਾਈ ਜਿਉਂਦੇ ਪਰਮੇਸ਼ਵਰ ਨੂੰ ਬੋਲੀਆਂ ਮਾਰੇ ਔਰ ਜਿਹੜੀਆਂ ਗੱਲਾਂ ਯਹੋਵਾ ਤੇਰੇ ਪਰਮੇਸ਼ਵਰ ਨੇ ਸੁਣੀਆਂ ਹਨ, ਸ਼ਾਇਦ ਉਹ ਉਨ੍ਹਾਂ ਤੇ ਝਿੜਕੇ। ਇਸ ਲਈ ਤੂੰ ਬਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ। ਸੋ ਹਿਜ਼ਕੀਆ ਪਾਤਸ਼ਾਹ ਦੇ ਟਹਿਲੂਏ ਯਸਾਯਾਹ ਦੇ ਕੋਲ ਆਏ ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, ਭਾਈ ਤੁਸੀਂ ਆਪਣੇ ਸਵਾਮੀ ਨੂੰ ਐਂ ਆਖਿਓ ਕਿ ਯਹੋਵਾ ਇਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜੋ ਤੈਂ ਸੁਣੀਆਂ ਹਨ ਜਿਨ੍ਹਾਂ ਨਾਲ ਅਸ਼ੂਰ ਦੇ ਪਾਤਸ਼ਾਹ ਦੀਆਂ ਚਾਕਰਾਂ ਨੇ ਮੇਰੇ ਉੱਤੇ ਕੁਫਰ ਬਖਿਆ ਹੈ, ਨਾ ਡਰੀ, ਵੇਖ ਮੈਂ ਉਹਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ। ਭਾਈ ਉਹ ਅਵਾਈ ਸੁਣ ਕੇ ਆਪਣੇ ਦੇਸ਼ ਨੂੰ ਮੁੜ ਜਾਵੇਗਾ ਔਰ ਮੈਂ ਉਹਨੂੰ ਉਸ ਦੇ ਦੇਸ਼ ਵਿੱਚ ਤਲਵਾਰ ਨਾਲ ਡੇਗ ਦਿਆਂਗਾ। ਸੋ ਰੱਬ ਸ਼ਕੇ ਮੁੜ ਗਿਆ ਔਰ ਅਸ਼ੂਰ ਦੇ ਪਾਤਸ਼ਾਹ ਨੂੰ ਲਿਬਨਾ ਦੇ ਵਿਰੁੱਧ ਯੁੱਧ ਕਰਦਿਆਂ ਪਾਇਆ, ਕਿਉਂ ਜੋ ਉਹਨੇ ਸੁਣਿਆ ਸੀ ਕਿ ਉਹ ਲਕੀਸ਼ ਤੋਂ ਉੱਠ ਗਿਆ ਹੈ। ਜਦ ਉਹਨੇ ਕੂਸ਼ ਦੇ ਰਾਜੇ ਤਿਰਹਾਕਾ ਦੇ ਵਿਖੇ ਇਹ ਸੁਣਿਆ, ਭਾਈ ਵੇਖ ਉਹ ਤੇਰੇ ਨਾਲ ਲੜਨ ਨੂੰ ਨਿਕਲਿਆ ਹੈ, ਤਾਂ ਉਹਨੇ ਇਹ ਆਖ ਕੇ ਹਿਜ਼ਕੀਆ ਵੱਲ ਫੇਰ ਹਲਕਾਰੇ ਕੱਲੇ ਕਿ ਤੁਸੀਂ ਯਹੂਦਾ ਦੇ ਪਾਤਸ਼ਾਹ ਹਿਜ਼ਕੀਆ ਨੂੰ ਐਂ ਆਖਿਓ ਕਿ ਤੇਰਾ ਪਰਮੇਸ਼ਵਰ ਜਿਹਦੇ ਉੱਤੇ ਤੇਰਾ ਭਰੋਸਾ ਹੈ ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ। ਭਾਈ ਯਰੂਸ਼ਲਮ ਅਸ਼ੂਰ ਦੇ ਪਾਤਸ਼ਾਹ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ। ਵੇਖ ਤੂੰ ਆਪ ਸੁਣਿਆ ਹੈ ਕਿ ਅਸ਼ੂਰ ਦੇ ਪਾਤਸ਼ਾਹਾਂ ਨੇ ਸਾਰਿਆਂ ਦੇਸ਼ਾਂ ਨੂੰ ਨਾਸ ਕਰਕੇ ਉਨ੍ਹਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ? ਕੀ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੇ ਉਨ੍ਹਾਂ ਨੂੰ ਅਰਥਾਰਤ ਗੋਜ਼ਾਨ ਔਰ ਹਰਾਨ ਔਰ ਰਸਫ ਔਰ ਅਦਨ ਦੇ ਪੁੱਤਰਾਂ ਨੂੰ ਜੋ ਤਲਾਸਾਰ ਵਿੱਚ ਸਨ ਜਿਨ੍ਹਾਂ ਨੂੰ ਮੇਰੇ ਪਿਓ ਦਾਦਿਆਂ ਨੇ ਨਾਸ ਕੀਤਾ ਛੁਡਾਇਆ ਸੀ? ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਔਰ ਸਫਰਈਮ ਸ਼ਹਿਰ ਦਾ, ਹੇਨਾ ਔਰ ਇਵਾ ਦੇ ਰਾਜੇ ਕਿੱਥੇ ਹਨ? ਜਦ ਹਿਜ਼ਕੀਆ ਨੇ ਹਲਕਾਰਿਆਂ ਦੇ ਹੱਥੋਂ ਉਹਦੇ ਪੱਤਰ ਲੈ ਕੇ ਪੜਿਆ ਤਦ ਯਹੋਵਾ ਦੇ ਭਵਨ ਵਿੱਚ ਜਾ ਕੇ ਹਿਜ਼ਕੀਆਹ ਨੇ ਉਹਨੂੰ ਯਹੋਵਾ ਦੇ ਅੱਗੇ ਘੋਲ ਕੇ ਰੱਖ ਦਿੱਤਾ ਅਤੇ ਹਿਜ਼ਕੀਆਹ ਨੇ ਯਹੋਵਾ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ ਹੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ਵਰ ਹੈ ਤੈਂ ਆਕਾਸ਼ ਤੇ ਧਰਤੀ ਨੂੰ ਬਣਾਇਆ ਹੇ ਯਹੋਵਾ ਆਪਣਾ ਕੰਨ ਲਾ ਔਰ ਸੁਣ ਹੇ ਯਹੋਵਾ ਆਪਣੀਆਂ ਅੱਖੀਆਂ ਖੋਲ ਔਰ ਵੇਖ ਤੂੰ ਸਨ ਹੇਰੀਬ ਦੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਹਨੇ ਜਿਉਂਦੇ ਪਰਮੇਸ਼ਵਰ ਨੂੰ ਬੋਲੀਆਂ ਮਾਰਨ ਲਈ ਅਖਵਾਹ ਕਰੀਆਂ ਹਨ ਹੇ ਯਹੋਵਾ ਅਸ਼ੂਰ ਦਿਆਂ ਪਾਤਸ਼ਾਹਾਂ ਨੇ ਸੱਚਮੁੱਚ ਕੌਮਾਂ ਤੇ ਉਨ੍ਹਾਂ ਦਿਆਂ ਦੇਸਾਂ ਨੂੰ ਨਾਸ ਕੀਤਾ ਹੈ ਅਤੇ ਉਨ੍ਹਾਂ ਦਿਆਂ ਦੇਵਤਿਆਂ ਨੂੰ ਅੱਗ ਵਿਚ ਪਾ ਦਿੱਤਾ ਕਿਉਂ ਜੋ ਉਹ ਦੇਵਤੇ ਵੀ ਨਹੀਂ ਸਨ ਸਗੋਂ ਮਨੁੱਖਾਂ ਦਿਆਂ ਹੱਥਾਂ ਦੀ ਕਾਰੀਗਰੀ ਔਰ ਲੱਕੜੀ ਤੇ ਪੱਥਰ ਸਨ ਸੋ ਉਨ੍ਹਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ ਇਸ ਲਈ ਹੁਣ ਹੇ ਯਹੋਵਾ ਸਾਡੇ ਪਰਮੇਸ਼ਵਰ ਮੈਂ ਤੇਰੀ ਮਿਹਨਤ ਕਰਦਾ ਹਾਂ ਤੂੰ ਸਾਨੂੰ ਉਹਦੇ ਹੱਥੋਂ ਬਚਾ ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਭਾਈ ਤੂੰ ਯਹੋਵਾ ਇਕੱਲਾ ਪਰਮੇਸ਼ਵਰ ਹੈ ਤਦ ਅਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਆਹ ਨੂੰ ਇਹ ਅਖਵਾਹ ਘੱਲਿਆ ਕਿ ਯਹੋਵਾ ਇਜ਼ਰਾਇਲ ਦਾ ਪਰਮੇਸ਼ਵਰ ਐਂ ਆਖਦਾ ਹੈ ਜੋ ਪ੍ਰਾਰਥਨਾ ਤੈਂ ਅਸ਼ੂਰ ਦੇ ਪਾਤਸ਼ਾਹ ਸਨ ਹਰੀਬ ਦੇ ਵਿਖੇ ਮੈਥੋਂ ਮੰਗੀ ਹੈ ਉਹ ਮੈਂ ਸੁਣ ਲਈ ਹੈ ਉਹਦੇ ਵਿਖੇ ਜੋ ਬਚਨ ਯਹੋਵਾ ਨੇ ਆਖਿਆ ਹੈ ਸੋ ਇਹ ਹੈ ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਉਹ ਤੈਨੂੰ ਮਖੌਲ ਕਰਦੀ ਹੈ ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ ਤੈਂ ਕਿਹਨੂੰ ਬੋਲੀਆਂ ਮਾਰੀਆਂ ਅਤੇ ਕਿਹਨੂੰ ਕੁਫਰ ਬਖਿਆ ਕਿਹਦੇ ਵਿਰੁੱਧ ਤੂੰ ਆਪਣੀ ਆਵਾਜ਼ ਉੱਚੀ ਕੀਤੀ ਹਾਂ ਤੈਂ ਇਜ਼ਰਾਇਲ ਦੇ ਪਵਿੱਤਰ ਪੁਰਖ ਦੇ ਵਿਰੁੱਧ ਘੁਮੰਡ ਨਾਲ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ਤੈਂ ਆਪਣੇ ਹਲਕਾਰਿਆਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ ਔਰ ਆਖਿਆ ਹੈ ਮੈਂ ਆਪਣੇ ਬਾਹਲਿਆਂ ਰੱਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਗੋਂ ਲਬਨੋਨ ਦੇ ਵਿਚਕਾਰ ਤਾਈਂ ਚੜ ਆਇਆ ਹਾਂ ਮੈਂ ਉਹਦੇ ਉੱਚੇ ਤੋਂ ਉੱਚੇ ਦਿਆਰ ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ ਔਰ ਉਹਦੀ ਟੀਸੀ ਦੇ ਟਿਕਾਣਿਆਂ ਵਿਚ ਔਰ ਉਹਦੀ ਬਣ ਵਾੜੀ ਵਿਚ ਜਾ ਵੜਿਆ ਮੈਂ ਤਾਂ ਪੁੱਟ ਪੁੱਟ ਕੇ ਪਰਦੇਸਾਂ ਦਾ ਪਾਣੀ ਪੀਤਾ ਹੈ ਅਤੇ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੁਕਾ ਦਿੱਤਾ ਕੀ ਤੂੰ ਨਹੀਂ ਸੁਣਿਆ ਭਾਈ ਬਹੁਤ ਚਿਰ ਹੋਇਆ ਮੈਂ ਇਹੋ ਠਾਣ ਲਿਆ ਸੀ ਔਰ ਪੁਰਾਣਿਆਂ ਦਿਨਾਂ ਵਿਚ ਮੈਂ ਇਹਦਾ ਉਪਾਅ ਕੀਤਾ ਸੀ ਹੁਣ ਮੈਂ ਉਹਨੂੰ ਪੂਰਾ ਕਰਦਾ ਹਾਂ ਭਾਈ ਤੂੰ ਗੜ ਵਾਲਿਆਂ ਸ਼ਹਿਰਾਂ ਨੂੰ ਉਜਾੜ ਪੁਜਾੜ ਕੇ ਥੇ ਕਰ ਛੱਡੇ ਸੋ ਉਨ੍ਹਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ ਘਾਬਰ ਗਏ ਅਤੇ ਬੇਕਲ ਕੀਤੇ ਗਏ ਉਹ ਖੇਤ ਦੇ ਸਾਰਾ ਪੱਤ ਅਤੇ ਹਰੀ ਅੰਗੂਰੀ ਵਰਗੇ ਹੋਏ ਅਤੇ ਛੱਤ ਉੱਤੇ ਦਾ ਘਾਹ ਅਤੇ ਅੰਨ ਵਾਂਗ ਹੋ ਗਏ ਜੋ ਉਗਣੋ ਅਗੇਤਰਾ ਹੀ ਸੁੱਕ ਜਾਵੇ ਪਰ ਮੈਂ ਤੇਰਾ ਬੈਠਣਾ ਤੇ ਤੇਰਾ ਅੰਦਰ ਬਾਹਰ ਆਉਣਾ ਜਾਣਾ ਔਰ ਤੇਰਾ ਮੇਰੇ ਉੱਤੇ ਖਿਜਣਾ ਜਾਣਦਾ ਹਾਂ ਇਸ ਲਈ ਕਿ ਤੇਰਾ ਮੇਰੇ ਉੱਤੇ ਖਿਜਣਾ ਅਤੇ ਤੇਰਾ ਰੌਲਾ ਮੇਰੇ ਕੰਨੀ ਪਹੁੰਚਾ ਹੈ। ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿਚ ਔਰ ਆਪਣੀ ਲਗਾਮ ਤੇਰੇ ਮੂੰਹ ਵਿਚ ਪਾਵਾਂਗਾ, ਔਰ ਜਿਹੜੇ ਰਾਹ ਤੂੰ ਆਇਆ ਉਸੇ ਰਾਹ ਤੈਨੂੰ ਪਿਛਾਂ ਮੋੜ ਦਿਆਂਗਾ। ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਸਾਲ ਉਹ ਖਾਓ ਜੋ ਕਿਰੇ ਹੋਏ ਬੀਜ ਤੋਂ ਉੱਗੇ, ਦੂਜੇ ਵਰੇ ਉਹ ਜੋ ਪਿੱਛੋਂ ਉਤਪਤ ਹੋਵੇ, ਤਦ ਤੀਜੇ ਵਰੇ ਤੁਸੀਂ ਬੀ ਬੀਜੋ ਤੇ ਵੱਡੋ, ਅੰਗੂਰੀ ਬਾਗ ਲਾਓ ਔਰ ਉਨ੍ਹਾਂ ਦਾ ਫਲ ਖਾਓ, ਤਦ ਉਹ ਬਚੇ ਖੁਚੇ ਜੋ ਯਹੂਦਾ ਦੇ ਘਰਾਨੇ ਵਿਚੋਂ ਬਚ ਰਹੇ ਹਨ, ਫੇਰ ਹੇਠਾਂ ਨੂੰ ਜੜ ਫੜ ਕੇ ਉਤਾਹਾਂ ਫਲ ਲਿਆਉਣਗੇ, ਕਿਉਂ ਜੋ ਇਕ ਬਕੀਆ ਯਰੂਸ਼ਲਮ ਵਿਚੋਂ ਔਰ ਬਚੇ ਖੁਚੇ ਸਿਓਨ ਪਰਬਤ ਵਿਚੋਂ ਨਿਕਲਣਗੇ। ਯਹੋਵਾ ਦੀ ਅਣਖ ਇਹ ਕਰੇਗੀ, ਇਸ ਲਈ ਅਸ਼ੂਰ ਦੇ ਪਾਤਸ਼ਾਹ ਦੇ ਵਿਖੇ ਯਹੋਵਾ ਐਉਂ ਫਰਮਾਉਂਦਾ ਹੈ ਕਿ ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਉਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹਦੇ ਉੱਤੇ ਧਾਵਾ ਕਰੇਗਾ, ਤੇ ਨਾ ਉਹਦੇ ਅੱਗੇ ਦਮਦਮਾ ਬਣਾਵੇਗਾ। ਜਿਹੜੇ ਰਾਹ ਉਹ ਆਇਆ ਉਸੇ ਰਾਹ ਮੁੜ ਜਾਵੇਗਾ, ਔਰ ਉਹ ਇਸ ਸ਼ਹਿਰ ਕੋਲ ਨਾ ਆਵੇਗਾ। ਇਹ ਯਹੋਵਾ ਦਾ ਵਾਕ ਹੈ। ਇਸ ਤਰ੍ਹਾਂ ਮੈਂ ਆਪਣੇ ਨਮਿਤ ਤੇ ਆਪਣੇ ਦਾਸ ਦਾਊਦ ਦੇ ਨਮਿਤ ਇਸ ਸ਼ਹਿਰ ਨੂੰ ਬਚਾਉਣ ਲਈ ਇਹਨੂੰ ਸਾਂਭ ਰੱਖਾਂਗਾ। ਉਪਰੰਤ ਐਉਂ ਹੋਇਆ, ਭਾਈ ਉਸੇ ਰਾਤ ਯਹੋਵਾ ਦੇ ਦੂਤ ਨੇ ਨਿਕਲ ਕੇ ਅਸ਼ੂਰੀਆਂ ਦੇ ਡੇਰੇ ਵਿਚ 1,85,000 ਮਾਰ ਛੱਡੇ, ਔਰ ਜਦ ਲੋਕ ਤੜਕਸਾਰ ਉਠੇ ਤਾਂ ਵੇਖੋ ਉਹ ਸਭ ਲੋਥਾਂ ਹੀ ਲੋਥਾਂ ਸਨ। ਸੋ ਅਸ਼ੂਰ ਦਾ ਪਾਤਸ਼ਾਹ ਸਨਹਰੀਬ ਉਥੋਂ ਤੁਰ ਪਿਆ ਅਤੇ ਮੁੜ ਕੇ ਨੀਨਵਾਹ ਵਿਚ ਜਾ ਰਿਹਾ। ਫੇਰ ਐਉਂ ਹੋਇਆ, ਜਦ ਉਹ ਆਪਣੇ ਦੇਵਤੇ ਮਿਸਰੋਕ ਦੇ ਮੰਦਰ ਵਿਚ ਪੂਜਾ ਕਰ ਰਿਹਾ ਸੀ, ਤਾਂ ਅਦਰਮਲਕ ਔਰ ਸ਼ਰਸਰ ਨੇ ਉਹਨੂੰ ਤਲਵਾਰ ਨਾਲ ਵੱਢ ਛੱਡਿਆ, ਔਰ ਉਹ ਅਰਾਰਾਤ ਦੇ ਦੇਸ਼ ਨੂੰ ਭੱਜ ਗਏ, ਔਰ ਉਹਦਾ ਪੁੱਤਰ ਏਸਰ ਹਦੋਨ ਉਹਦੇ ਥਾਂ ਰਾਜ ਕਰਨ ਲੱਗਾ।